ਦੋ ਸਿੱਖ ਕਤਲ 14 ਜੇਠ 2004 ਬਿਕਰਮੀ ਕੰਜਰ ਵਾਲਿਓਂ ਚੁਚਾਲ ਨੂੰ ਆਉਂਦੇ ਭਾਈ ਮੁਨਸ਼ਾ ਸਿੰਘ ਜੀ ਰਾਏਪੁਰ ਡੱਬਾ ਜ਼ਿਲ੍ਹਾ ਜਲੰਧਰ ਅਤੇ ਬਤਨ ਸਿੰਘ ਜੀ ਭਾਂਚ ਸਿੰਘਪੁਰਾ ਜਲੰਧਰ ਮੁਸਲਮਾਨਾਂ ਥੋੜ੍ਹੇ ਜਿਹੇ ਦਿਨ ਰਹਿੰਦੇ ਜੱਗ ਮਲੇਰੇ ਦੱਖਣ ਵਾਲੇ ਪਾਸੇ ਘੇਰ ਲਏ ਅਤੇ ਕਿਹਾ ਤੁਸੀਂ ਸਿੱਖ ਸਾਨੂੰ ਬੁੱਚੜਖਾਨੇ ਬਣਾਉਣ ਤੋਂ ਰੋਕਦੇ ਹੋ ਜੇ ਅਸੀਂ ਹਾਕਮਾਂ ਤੋਂ ਮਨਜ਼ੂਰੀ ਲੈ ਗਊਆਂ ਦੇ ਮਾਰਨ ਯੋਗ ਥਾਂ ਬਣਾ ਲਵਾਂਗੇ ਤਾਂ ਫਿਰ ਤੁਸੀਂ ਕੀ ਕਰ ਲਓਗੇ ਸਿੱਖਾਂ ਕਿਹਾ ਗੱਲਾਂ ਕਰਨ ਦਾ ਕੀ ਫਾਇਦਾ ਏ ਜਦੋਂ ਉਹ ਸਮਾਂ ਬਣੇਗਾ ਆਪੇ ਜੋ ਹੋਵੇਗਾ ਪਿਆ ਜਾਪੇਗਾ ਪਿੱਪਲ ਥੱਲੇ ਜਮ੍ਹਾਂ ਹੋਏ ਹਜੂਮ ਵਿੱਚੋਂ ਤੁਰਤ ਟੁੱਟ ਪਏ ਮੁਸਲਮਾਨਾਂ ਨੇ ਕੁੱਟ ਕੁੱਟ ਕੇ ਹੀ ਦੋਨਾਂ ਸਿੱਖਾਂ ਨੂੰ ਉਸੇ ਵੇਲੇ ਮਾਰ ਦਿੱਤਾ ਅਤੇ ਇੱਕ ਦੋ ਨੇ ਰਾਣੀ ਥਾਣੇਦਾਰ ਨੂੰ ਜਾ ਦੱਸਿਆ ਉਸ ਕਿਹਾ ਮੇਰੇ ਆਉਣ ਤੋਂ ਪਹਿਲਾਂ ਫੂਕੋ ਦੂਰ ਪਿੰਡੋਂ ਲਿਜਾ ਅਤੇ ਹੱਡੀਆਂ ਖਾਕ ਕਿਤੇ ਲੁਕਾ ਦਿਓ ਮੁਸਲਮਾਨ ਥਾਣੇਦਾਰ ਹਨੇਰੇ ਹੋਏ ਆ ਮੌਕੇ 'ਤੇ ਬਹਿ ਸਭ ਪਾਸੇ ਸੋਚ ਲਿਖਿਆ ਦੋ ਸਿੱਖ ਮਰ ਤੇ ਜ਼ਰੂਰ ਗਏ ਹਨ ਅਤੇ ਸਾੜੇ ਪੀ ਗਏ ਹਨ ਇਹ ਆਖਦੇ ਹਨ ਲੜਦੇ ਮਰੇ ਹਨ ਕੁਝ ਪੱਕਾ ਮਲੂਮ ਨਹੀਂ ਹੋਇਆ ਸਿੱਖਾਂ ਚੁੱਕ ਲਿਜਾ ਸਾੜੇ ਹਨ ਕਿ ਮੁਸਲਮਾਨਾਂ ਮੌਕੇ ਦੋਵੇਂ ਵੀ ਲਿਖੇ ਅਤੇ ਮਰਨਾ ਪੀ ਲਿਖਿਆ ਅਤੇ ਆਪ ਹੀ ਸਲਾਹ ਸਾੜਨ ਦੀ ਦਿੱਤੀ ਚੁਚਾਲ ਸਿੱਖਾਂ ਨੂੰ ਕਵੇੜੇ ਪਤਾ ਪੁੱਜਾ ਸਿੱਖਾਂ ਦੇ ਮਾਰੇ ਅਤੇ ਸਾੜੇ ਜਾਣ ਦਾ ਘਸੀਟਾ ਸਿੰਘ ਰਤਨ ਸਿੰਘ ਕੂਕਾ ਨੇ ਸਰਸੇ ਜਾ ਸੰਤ ਸਿੰਘ ਕਪਤਾਨ ਨੂੰ ਦੱਸ ਅਤੇ ਉਸ ਨਾਲ ਮਤਾ ਮੇਲ ਹਿਸਾਰ ਅਤੇ ਭੈਣੀ ਸਾਹਿਬ ਤਾਰਾਂ ਦਿੱਤੀਆਂ ਹਾਕਮਾਂ ਅਤੇ ਸਤਿਗੁਰੂ ਜੀ ਨੂੰ ਕਿ ਦੋ ਸਿੱਖਾਂ ਮੁਨਸ਼ਾ ਸਿੰਘ ਅਤੇ ਬਤਨ ਸਿੰਘ ਨੂੰ ਜੱਗ ਮਲੇਰੇ ਮੁਸਲਮਾਨਾਂ ਮਾਰ ਰਾਤੋ ਰਾਤ ਫੂਕ ਦਿੱਤਾ ਏ 15 ਜੇਠ ਸਵੇਰੇ ਹੀ ਉੱਪਰੋਂ ਅਫਸਰ ਅਤੇ ਸੰਤ ਸਿੰਘ ਨਲੂਆ ਸਰਸਿਓਂ ਕਪਤਾਨ ਰਾਣੀਆਂ ਤੋਂ ਥਾਣੇਦਾਰ ਨੂੰ ਨਾਲ ਲੈ ਦੋਏ ਮੌਕੇ 'ਤੇ ਜੱਗ ਮਲੇਰੇ ਦੱਖਣ ਪਿੱਪਲ ਵਾਲੇ ਥਾਂ ਜਿੱਥੇ ਮੁਰੱਬਾ ਪਿੰਡੋਂ ਲਹਿੰਦੇ ਸਿੱਖਾਂ ਨੂੰ ਸਾੜਿਆ ਸੀ ਮੁਸਲਮਾਨਾਂ ਵੇਖੇ ਘਸੀਟਾ ਸਿੰਘ ਰਤਨ ਸਿੰਘ ਅਤੇ ਸਿੱਖਾਂ ਦੇ ਵਾਰਸਾਂ ਨੇ 16 ਸ਼ਰਾਰਤੀਆਂ ਮੁਸਲਮਾਨਾਂ ਦੇ ਨਾਮ ਲਿਖਾਏ ਅਤੇ ਉਹਨਾਂ ਨੂੰ ਸਰਸੇ ਜੇਲ੍ਹ ਵਿੱਚ ਜਾ ਦਿੱਤਾ ਹਾਕਮਾਂ ਜੋ ਜੇਲ੍ਹੋਂ ਪਾਕਿਸਤਾਨ ਹੀ ਗਏ ਹਨ ਜੱਗ ਮਲੇਰੇ ਨਹੀਂ ਆਏ ਮੁੜੇ ਥਾਣੇਦਾਰ ਤਹਿਸੀਲਦਾਰ ਅਤੇ ਡਿਪਟੀ ਨੂੰ ਵੀ ਤਬਦੀਲ ਕਰ ਦਿੱਤਾ ਉੱਪਰਲੇ ਹਾਕਮਾਂ ਕਿ ਇਹਨਾਂ ਦੀ ਮਦਦ ਇਸ ਮਾਮਲੇ ਵਿੱਚ ਜਾਪਦੀ ਏ ਸਤਿਗੁਰੂ ਜੀ ਵੀ ਸਭ ਸਰਕਾਰੀ ਅਤੇ ਕਾਂਗਰਸੀ ਮੇਲੀਆਂ ਹਾਕਮਾਂ ਨੂੰ ਲੁਧਿਆਣੇ ਦਿੱਲੀ ਹਿਸਾਰ ਸਿੱਖਾਂ ਦਾ ਮਰਨਾ ਸਾੜਨਾ ਅਤੇ ਤੁਰਕਾਂ ਦਾ ਵਾਧਾ ਕਰਨਾ ਦੱਸ ਕੇ ਆਏ ਇੱਕ ਹਾੜ ਨੂੰ ਚੁਚਾਲ ਸਤਿਗੁਰੂ ਜੀ ਦੇ ਹਜ਼ੂਰ ਦੋ ਪਾਠਾਂ ਦੇ ਭੋਗ ਭਾਈ ਮੁਨਸ਼ਾ ਸਿੰਘ ਅਤੇ ਬਤਨ ਸਿੰਘ ਜੀ ਦੇ ਨਿਮਿੱਤ ਪਾਏ ਗਏ ਕੰਜਰ ਵਾਲੇ ਰਹਿੰਦੇ ਸਿੱਖ ਵੀ ਆਏ ਅਤੇ ਆਪੋ ਵਿੱਚ ਸਭ ਸਿੱਖਾਂ ਚੁਚਾਲ ਰਹਿੰਦਿਆਂ ਬਚਨ ਕੀਤੇ ਕਿ ਜੋ ਸਤਿਗੁਰੂ ਜੀ ਕਹਿੰਦੇ ਸੀ ਮੁਰੱਬੇ ਲੈਣ ਵਾਲਿਆਂ ਨੂੰ ਕੀ ਪਤਾ ਏ ਉੱਥੇ ਕਤਲ ਵੀ ਹੋਣ ਸੋ ਵਾਕ ਤੇ ਪੂਰਾ ਹੋ ਗਿਆ ਹੈ ਹੁਣ ਜੇ ਅੱਗੋਂ ਹੀ ਸੁੱਖ ਰਵੇ ਸੁਣ ਸਤਿਗੁਰੂ ਜੀ ਕਿਹਾ ਹੁਣ ਇੱਧਰ ਮੁਸਲਮਾਨਾਂ ਕੀ ਦੁੱਖ ਦੇਣਾ ਏ ਹਾੜ ਵਿੱਚ ਹੀ ਵਰਖਾ ਹੋਈ ਘਾਹ ਪੱਠਾ ਹੋਇਆ ਗਰਮੀ ਤੇ ਘਟਾ ਘਟੇ ਰੁੱਖਾਂ ਦੇ ਪੱਤਰ ਫੁੱਟੇ ਜਲ ਜਾਨਵਰਾਂ ਨੂੰ ਮਿਲਣ ਲੱਗਾ ਖੁੱਲ੍ਹਾ ਅਤੇ ਪਸ਼ੂਆਂ ਨੂੰ ਪੱਠੇ ਤੇਹ ਨੱਠੇ ਸਿੱਖਾਂ ਦੀਆਂ ਉੱਪਰ ਤਾਰਾਂ 'ਤੇ ਅਰਜ਼ੀਆਂ ਦਿੱਤੀਆਂ ਕਾਰਨ ਕਿ ਜੱਗ ਮਲੇਰੇ ਸਿੱਖ ਮਾਰ ਸਾੜ ਦਿੱਤੇ ਸਬੂਤ ਹੋਣ ਕਰ ਚੌਂਕੀ ਸਿੱਖਾਂ ਦੀ ਹਿਫਾਜ਼ਤ ਲਈ ਬਹਾਈ ਹਾਕਮਾਂ 10 ਸਿਪਾਹੀ ਅਤੇ 1 ਹਵਾਲਦਾਰ 1 ਥਾਣੇਦਾਰ ਸਿਪਾਹੀ ਹਿੰਦੂ ਸੀ ਵੱਡਾ ਥਾਣੇਦਾਰ ਹਿੰਦੂ ਸੀ ਸੋ ਤਾਂ ਕਿਤੇ ਹੋਰ ਥਾਂ ਜ਼ਰੂਰੀ ਲੋੜ ਨੂੰ ਸਰਕਾਰ ਮੋੜ ਮੰਗਵਾਇਆ ਹਵਾਲਦਾਰ ਪਠਾਨ ਸੀ ਸੋ ਮੁਸਲਮਾਨਾਂ ਨੂੰ ਹੌਂਸਲਾ ਦਿੰਦਾ ਤਕੜੇ ਰਹੋ ਤੁਹਾਨੂੰ ਮੈਂ ਮਦਦ ਦਿਆਂਗਾ ਹਿੰਦੂ ਸਿਪਾਹੀ ਚੁਚਾਲ ਕੋਠੀ ਦੁੱਧ ਲੈਣ ਜਾਂਦੇ ਸਭ ਭੇਤ ਸਿੱਖਾਂ ਨੂੰ ਦੇ ਦਿੰਦੇ। ਸਤਿਗੁਰੂ ਜੀ ਸਕੇਨਰੀ ਨਾਲੇ ਨੂੰ ਨਕੌੜਿਓਂ ਉੱਪਰੋਂ ਰਾਣੀਆਂ ਦੀ ਜ਼ਮੀਨ ਵਿੱਚੋਂ ਪੱਧਰੇ ਥਾਂ ਜਿੱਥੋਂ ਆਪੇ ਪਾਣੀ ਪੈਂਦਾ ਸੀ ਲੈ ਪੁਲ ਨਕੌੜੇ ਤੋਂ ਪਹਾੜ ਬੱਝੇ ਤੋਂ ਪਰੇ ਉਰੇ ਪੁਟਾਉਂਦੇ ਰਹੇ ਸਨ। ਦੋ ਤਿੰਨ ਸਾਲ ਔੜਾਂ ਵੇਲੇ ਅਤੇ ਸਾਹਿਬ ਸਿੰਘ ਬਾਠਾਂ ਵਾਲੇ ਦਾ ਮਿਸਤਰੀ ਦੀ ਮੁੱਦੇ ਪੁਟਾਉਣ ਦੇ ਕੰਮ ਅਤੇ ਸਿੱਖਾਂ ਨੂੰ ਮਾਲਕੀ ਪ੍ਰਤੀ ਸੇਵਾ ਦੀ ਡਿਊਟੀ ਸੀ। 2004 ਤੋਂ ਲੈ ਕੇ ਸਤਿਗੁਰੂ ਜੀ ਸਭ ਨਗਰਾਂ ਖਰੀਦਿਆਂ ਦੇ ਸਿੱਖਾਂ ਨੂੰ ਸੰਤਾਂ ਵਾਲੀਆਂ ਤੋਂ ਲੈ ਦਮਦਮੇ ਤੱਕ ਪਾਣੀ ਇੱਕੋ ਜਿਹਾ ਬਣਦਾ ਪਹੁੰਚਾਉਣ ਦਾ ਪ੍ਰਬੰਧ ਕਰਦੇ ਸੀ ਅਤੇ ਸਿੱਖਾਂ ਨੂੰ ਕਹਿ ਕੇ ਪੁੱਟਣ 'ਤੇ ਲਾਉਂਦੇ ਸੀ। ਜਿਵੇਂ ਪੁਲ ਨਕੌੜੇ ਕੋਲ ਸਕੇਨਰ ਨੇ ਲੋੜ ਨੂੰ ਬੰਦ ਕਰਨ 'ਤੇ ਖੋਲ੍ਹਣ ਯੋਗ ਸ਼ੁਰੂ ਤੋਂ ਬਣਵਾਇਆ ਹੈ, ਤਿਵੇਂ ਹੀ ਜੀਵਨ ਨਗਰ ਅਤੇ ਸੰਤ ਨਗਰ ਯੋਗ ਸੂਏ ਦੇ ਤਲਿਓਂ ਪੁਲ ਬਣਾਇਆ ਹੈ ਲੋੜ ਨੂੰ ਖੋਲ੍ਹਣ ਅਤੇ ਬੰਦ ਕਰਨ ਲਈ। ਮੈਂ ਵੇਖਿਆ ਹੈ ਇਹ ਪੁਲ ਸੁੱਖ ਭੀ ਦਿੰਦੇ ਹਨ ਅਤੇ ਦੁੱਖ ਭੀ, ਜੇ ਮਨਮਰਜ਼ੀ ਜ਼ੋਰਾਵਰੀ ਕੀਤੀ ਜਾਵੇ ਸੀੜੀਆਂ ਵੱਲੋਂ। ਆਜ਼ਾਦੀ ਅਤੇ ਬਰਬਾਦੀ 17 ਹਾੜ 2004 ਵਿਕਰਮ 1 ਜੁਲਾਈ 1947 ਈਸਵੀ ਅਖਬਾਰਾਂ 'ਤੇ ਛਪਿਆ ਲੰਡਨ ਵਾਲਿਆਂ ਆਰਜ਼ੀ ਹਕੂਮਤ ਅਤੇ ਆਜ਼ਾਦੀ ਹਿੰਦੁਸਤਾਨ ਨੂੰ ਦੇ ਦਿੱਤੀ ਹੈ। ਹਾੜ ਵਿੱਚ ਮੈਂ ਹਿੰਦੂ ਚੱਕ ਗਿਆ ਸਾਂ। ਗੁੱਜਰਾਂ ਵਾਲੇ ਲੱਗੀ ਅੱਗ ਦਾ ਰਾਤ ਪਤਾ ਲੱਗਦਾ ਸੀ। ਸਿਆਲਕੋਟ, ਗੁੱਜਰਾਂ ਵਾਲੇ, ਸ਼ੇਖੂਪੁਰੇ, ਲਾਹੌਰ, ਅੰਮ੍ਰਿਤਸਰ ਛੁਰੇ ਵੱਜਦੇ ਸੀ ਮੁਸਲਮਾਨਾਂ ਵੱਲੋਂ। ਸਰਕਾਰ ਅੰਨ 'ਤੇ ਕੰਟਰੋਲ ਕੀਤਾ ਸੀ, ਫੌਜਾਂ ਸ਼ਹਿਰੀ ਮੰਗਾ ਬਹਾਈਆਂ ਸੀ, ਪਿੰਡਾਂ ਵਿੱਚੋਂ ਮੰਜੀਆਂ ਥਾਣੇ ਰਾਹੀਂ ਮੰਗਾਈਆਂ ਸੀ। ਨਨਕਾਣੇ ਸਾਹਿਬ ਭੀ ਗੋਲੀ ਚੱਲੀ। ਅੰਗਰੇਜ਼ ਮੁਸਲਮਾਨਾਂ ਦਾ ਪੱਖ ਕਰਦੇ ਸੀ ਅਤੇ ਉਚੇਚੇ ਪੁਤਾਉਂਦੇ ਸੀ। ਸ਼ਹਿਰੀ ਲੋਕ ਨਸ ਪਿੰਡਾਂ ਨੂੰ ਨਿਕਲੇ ਸੀ। ਸ਼ਹਿਰੀ ਰਾਤ ਕਰਫਿਊ ਲੱਗਦੇ ਸੀ। ਪਸ਼ੂ ਸ਼ਹਿਰੀ ਕਿੱਲਿਆਂ ਨਾਲ ਬੱਧੇ ਮਰਦੇ ਸੀ। ਪੇਂਡੂ ਡਰਦੇ ਸ਼ਹਿਰੀ ਨਾ ਆਉਂਦੇ ਸੀ। ਗੋਲੀ ਅਤੇ ਛੁਰੇ ਦਾ ਡਰ ਰਹਿੰਦਾ ਸੀ। ਜਿੰਨੇ ਸ਼ਹਿਰੀ ਸੌਖੇ ਸੀ ਉਦੋਂ ਬਹੁਤੇ ਔਖੇ ਹੋਏ ਅਤੇ ਕਹਿੰਦੇ ਅੰਗਰੇਜ਼ਾਂ ਨੇ ਮੁਸਲਮਾਨ ਭੁਤਾਏ ਹਨ, ਕਿਸੇ ਨੂੰ ਸਜ਼ਾ ਨਹੀਂ ਦਿੰਦੇ, ਵੇਂਹਦਿਆਂ ਸਾਰ ਬਜ਼ਾਰ ਮਾਰ ਦਿੰਦੇ ਹਨ। ਹਿੰਦੂ ਲੋਕ ਤਾਂ ਨੱਸ ਜਾਣਾ ਹੀ ਜਾਣਦੇ ਹਨ, ਸਿੱਖ ਲੜਨਾ ਮਰਨਾ ਮਾਰਨਾ ਕਰਦੇ ਕਿਤੇ ਕਿਤੇ। ਸਤਿਗੁਰੂ ਜੀ ਕਹਿੰਦੇ ਸਿੱਖਾਂ ਦੇ ਲਿਆਉਣ ਸਾਂਭਣ ਦਾ ਭੀ ਫਿਕਰ ਪੈਂਦਾ ਏ ਅਤੇ ਚਾਹ ਭੀ ਚੜ੍ਹਦਾ ਏ। ਜੇ ਆਂਧੀ ਪੱਛ ਹੈ ਜੋ ਜਲ ਬਰਸਾ ਵਾਲਾ ਸਮਾਂ ਆਵੇ, ਔਖ ਬਾਅਦ ਜੇ ਦਰਸ਼ਨ ਹੋਵੇ ਸਤਿਗੁਰਾਂ ਦਾ। 26 ਹਾੜ ਦਿਹਾੜੀ ਵਿੱਚ 4 ਵਾਰੀ ਭੁਚਾਲ ਦਾ ਝਟਕਾ ਆਇਆ। ਚੁਚਾਲ, ਲੁਧਿਆਣਾ, ਅੰਮ੍ਰਿਤਸਰ ਆਦਿ ਕਈ ਥਾਈਂ। ਸਤਿਗੁਰੂ ਜੀ ਕਹਿੰਦੇ ਸਤਿਗੁਰਾਂ ਦਾ ਬਚਨ ਹੈ ਤਦੋਂ ਕਾਲ ਭੁਚਾਲ ਬਿਮਾਰੀ ਖੁਆਰੀ ਰੌਲੀ ਗੌਲੀ ਧਾੜਾ ਉਜਾੜਾ ਆਮ ਹੋਵੇਗਾ। ਜੇ ਹੁਣ ਹੀ ਸਾਰੇ ਲੱਛਣ ਰਲਣ ਅਤੇ ਸਾਡਾ ਦੁੱਖ ਦਲਣ। ਲੋਕ ਕਈ ਸ਼ਹਿਰੀ ਪਿੰਡੀ ਅਮਨ ਕਮੇਟੀਆਂ ਵੀ ਬਣਾਉਂਦੇ ਅਤੇ ਦਵੱਲੀ ਗੁੱਝੇ ਹਥਿਆਰ ਵੀ ਬਣਾਉਂਦੇ। ਜੋ ਪੀੜ੍ਹੀਆਂ ਦੇ ਇਕੱਠੇ ਵੱਸਦੇ ਸੀ ਉਹਨਾਂ ਦੇ ਮਨਾਂ ਵਿੱਚ ਕੌੜ ਵਖੇਵਾਂ ਵਰਤਣ ਲੱਗਾ। ਕੁਦਰਤ ਨੇ ਮਨ ਹੀ ਹੋਰ ਤਰ੍ਹਾਂ ਦੇ ਬਣਾ ਦਿੱਤੇ, ਹੇਤ ਨਾ ਰਿਹਾ। ਹਿੰਦੂ ਸਿੱਖ ਅਤੇ ਮੁਸਲਮਾਨਾਂ ਵਿੱਚ ਇੰਨੀ ਦਿਨੀ ਸਟੇਸ਼ਨਾਂ 'ਤੇ ਅਸਬਾਬ ਰੋਲਦੇ ਸੀ, ਭੀੜ ਭਾਜੜ ਗੱਡੀਆਂ 'ਤੇ ਬੜੀ ਸੀ। ਸ਼ਹਿਰੀ ਤਾਂ ਬੜੀ ਹੋਸ਼ ਨਾਲ ਫਿਰਨਾ ਅਤੇ ਸਟੇਸ਼ਨਾਂ 'ਤੇ ਜੋਸ਼ ਨਾਲ ਚੜ੍ਹਨਾ ਪੈਂਦਾ ਸੀ। ਸੌਣ ਵਿੱਚ ਬਾਰਿਸ਼ ਹੋਈ, ਸਿੱਖ ਖਰੀਦੇ ਪਿੰਡਾਂ ਵਿੱਚ ਖੇਤ ਬੀਜਦੇ, ਮੁਸਲਮਾਨਾਂ ਦੇ ਪਸ਼ੂ ਖੇਤ ਉਜਾੜਦੇ, ਸਿੱਖ ਵਿਹੜ ਰਾਣੀ ਲਿਜਾ ਫਾੜ ਕੇ ਦਿੰਦੇ, ਮੁਸਲਮਾਨ ਰਕਮਾਂ ਭਰ ਪਸ਼ੂ ਲਿਆਉਂਦੇ। ਪੁਲਿਸ ਸਿਰ 'ਤੇ ਬੈਠੀ ਸੀ। ਉੱਧਰ 'ਤੇ ਮੁਕੱਦਮੇ ਜ਼ਮਾਨਤਾਂ ਅਤੇ ਕਤਲਾਂ ਦੇ ਬਣੇ ਸੀ ਅਤੇ ਬੰਦੇ ਟੁਰ ਸਿਰ ਚੰਗੇ ਚੰਗੇ ਜੇਲੇ ਜਾ ਪਏ ਸੀ ਤੁਰਕਾਂ ਦੇ। ਸਿੰਘ ਹਾਲ ਵਾਹਣ ਤੁਰਕ ਲੱਗੇ ਪਛਤਾਣ, ਮਨੋਂ ਮਾਰਨ ਲੱਗੇ ਮਰ ਗਏ ਅਤੇ ਹੈਰਾਨ ਲੱਗੇ ਹਰ ਗਏ। ਕਚਹਿਰੀ ਵਿੱਚ ਸਰਸੇ 1300 ਬੁੱਚੜਖਾਨੇ ਬਾਬਤ ਤਰੀਕ ਸੀ। ਇਦੋਂ ਪਹਿਲਾਂ ਵੀ ਤਰੀਕਾਂ ਪਈਆਂ ਸੀ। ਸਰਸੇ ਦੇ ਹਿੰਦੂ ਵਕੀਲ ਮੁਫਤ ਭੁਗਤਦੇ ਸੀ। ਸਿੱਖ ਖਰੀਦੇ ਪਿੰਡਾਂ ਵਿੱਚੋਂ ਵੀ ਬਹੁਤ ਤਰੀਕ 'ਤੇ ਜਾਂਦੇ ਸੀ। ਹਿੰਦੂ ਵੀ ਸਰਸੇ ਤੋਂ ਮਦਦ ਕਰਦੇ ਸੀ, ਮੁਸਲਮਾਨਾਂ ਵੱਲੋਂ ਵੀ ਵਕੀਲ ਕੀਤੇ ਹੋਏ ਸੀ ਅਤੇ ਦੋ ਤਰਫੀ ਗਵਾਹ ਵੀ ਪੇਸ਼ ਹੁੰਦੇ ਸੀ। ਮੁਸਲਮਾਨ ਸਾਬਤ ਕਰਦੇ ਸੀ ਕਿ ਸਕੇਨਰ ਸਾਹਿਬ ਤੋਂ ਲੈ ਅਸੀਂ ਗਊ ਦੀ ਕੁਰਬਾਨੀ ਕਰਦੇ ਹਾਂ ਈਦ ਨੂੰ, ਅਤੇ ਸ਼ਾਦੀਆਂ ਸਮੇਂ ਵੀ ਜਿਬਹਾ ਕਰਦੇ ਸਾਂ ਗਊ, ਸੇਠਾਂ ਵੇਲੇ ਵੀ ਕਰਦੇ ਰਹੇ ਹਾਂ। ਇਹ ਸਿੱਖ ਰੋਕਦੇ ਹਨ ਅਤੇ ਹੋਕਾ ਫੇਰ ਦਿੱਤਾ ਨੇ, ਹੁਣ ਕੋਈ ਨਹੀਂ ਗਊ ਦੀ ਕੁਰਬਾਨੀ ਦੇ ਸਕਦਾ, ਅਤੇ ਨਾਲੇ ਸ਼ਿਕਾਰ ਮਾਰਨੋਂ ਰੋਕ ਦਿੱਤਾ, ਫੱਟਾ ਲਿਖ ਕੇ ਲਾ ਦਿੱਤਾ ਏ। ਈਸ਼ਰ ਸਿੰਘ ਜੀ ਮਲੂ ਵਾਲੀ ਜ਼ਿਲ੍ਹਾ ਸਿਆਲਕੋਟ ਦੇ ਠੇਕੇਦਾਰ, ਕੁਝ ਦਿਨ ਕੰਮ ਵੀ ਕੀਤਾ ਸੀ ਚੁਚਾਲ, ਅਤੇ ਫੱਟੇ ਵੀ ਲਿਖ ਕੇ ਪੁਲਾਂ 'ਤੇ ਲਾ ਦਿੱਤੇ ਸੀ ਮੋਟੇ ਅੱਖਰਾਂ ਵਿੱਚ ਲਿਖ। ਹੁਣ ਇਹਨਾਂ ਦੇ ਪੁੱਤਰ ਦਿੱਲੀ ਰਹਿੰਦੇ ਹਨ। ਸਿੱਖ ਅਤੇ ਹਿੰਦੂ ਸਾਬਤ ਕਰਦੇ ਸੀ, ਸਕੇਨਰ ਅਤੇ ਸੇਠਾਂ ਦੇ ਸਮੇਂ ਵੀ ਨਹੀਂ ਗਊ ਘਾਤ ਹੋਇਆ, ਹੁਣ ਅਸੀਂ ਕਿਵੇਂ ਹੋਣ ਦੇਈਏ? ਜੇ ਸਰਕਾਰ ਬੁੱਚੜਖਾਨਾ ਇਹਨਾਂ ਨੂੰ ਬਣਾ ਦੇਣਾ ਹੈ ਤਾਂ ਕਤਲੇਆਮ ਕਰਾਉਣਾ ਹੈ। ਲੀਗੀ ਲੋਕ ਕਹਿੰਦੇ ਅਸੀਂ ਬੁੱਚੜਖਾਨਾ ਦਵਾ ਕੇ ਰਹਾਂਗੇ। ਤਰੀਕ ਭੁਗਤਦੇ ਸਮੇਂ ਇੱਕ ਮੁਸਲਮਾਨ ਵਕੀਲ ਨੇ ਹਿੰਦੂ ਵਕੀਲ ਨੂੰ ਗੱਲਾਂ ਕਰਦਿਆਂ ਮੋਢੇ 'ਤੇ ਹੱਥ ਲਾ ਦਿੱਤਾ। ਹਿੰਦੂ ਕਿਹਾ, ਤੂੰ ਇਹ ਕੀ ਕੀਤਾ ਏ? ਮੈਂ ਸਵੇਰੇ ਨਹਾ ਕੇ ਆਇਆ ਹਾਂ ਅਤੇ ਫੇਰ ਨਹਾਉਣ ਵਾਲਾ ਕਰ ਦਿੱਤਾ ਈ। ਮੁਸਲਮਾਨ ਕਿਹਾ, ਅਸੀਂ ਏਡੇ ਹੀ ਭੈੜੇ ਹਾਂ, ਤੁਸੀਂ ਸਾਡੇ ਹੱਥ ਲੱਗਣ 'ਤੇ ਪਿੱਟੇ ਜਾਂਦੇ ਹੋ ਅਤੇ ਫਿਰ ਨਹਾਉਣ ਵਾਲੇ ਹੋ ਜਾਂਦੇ ਹੋ। ਹਿੰਦੂ ਕਿਹਾ, ਹਾਂ ਮੈਂ ਠੀਕ ਕੀਤਾ ਹੈ, ਗਊ ਘਾਤੀ ਨਾਲ ਛੋਹਣ 'ਤੇ ਹਿੰਦੂ ਦਾ ਧਰਮ ਭ੍ਰਸ਼ਟ ਹੋ ਜਾਂਦਾ ਏ। ਮੁਸਲਮਾਨ ਕਿਹਾ, ਇਹ ਮਜ਼ਬੀ ਤੁਅਸਬ ਏ ਤੇਰਾ, ਠੀਕ ਗੱਲ ਨਹੀਂ। ਹਿੰਦੂ ਕਿਹਾ, ਤੁਸਾਂ ਤੁਰਕਾਂ ਮਜ਼ਬੀ ਤੁਅਸਬ ਨੂੰ ਤੇਜ਼ ਕਰ, ਅੰਗਰੇਜ਼ ਆਖੇ ਪਾਕਿਸਤਾਨ ਦੀ ਮੰਗ ਉਠਾ, ਹਿੰਦੁਸਤਾਨ ਦੀਆਂ ਵੰਡੀਆਂ ਪਾਉਣ ਦੀ ਬਿਪਤ ਖੜੀ ਕੀਤੀ ਹੋਈ ਏ। ਗਾਂਧੀ ਜੀ ਅਤੇ ਕਾਂਗਰਸ ਦੇ ਯਤਨ ਕਰਨ 'ਤੇ ਵੀ ਵਤਨ ਨਾਲ ਗਦਾਰੀ ਕਰਨੋਂ ਨਹੀਂ ਟਲਦੇ। ਹਾਂ, ਜੇ ਅਸੀਂ ਹਿੰਦੂ ਇਹ ਭਿੱਟ ਤੁਹਾਡੇ ਤੋਂ ਕਰਨੀ ਛੱਡ ਦੇਈਏ ਤਾਂ ਤੁਸੀਂ ਤੁਅਸਬੀ ਮੰਗ ਪਾਕਿਸਤਾਨ ਮੰਗਣ ਦੀ ਛੱਡ ਦਿਓਗੇ। ਮੁਸਲਮਾਨ ਕਿਹਾ, ਇਹ ਨਹੀਂ ਹੋ ਸਕਦਾ। ਤਾਂ ਹਿੰਦੂ ਕਿਹਾ, ਇਹ ਵੀ ਨਹੀਂ ਹੋ ਸਕਦਾ ਕਿ ਮੈਂ ਗਊ ਘਾਤੀ ਤੋਂ ਪਰਹੇਜ਼ ਨਾ ਕਰਾਂ। ਤੂੰ ਵੀ ਵਕੀਲ ਹੈ ਅਤੇ ਮੈਂ ਵੀ ਵਕੀਲ ਹਾਂ, ਦੋਵੇਂ ਅਖਬਾਰਾਂ ਪੜ੍ਹਦੇ ਅਤੇ ਹਰ ਮੁਲਕੀ ਮਸਲੇ ਨੂੰ ਮੋਟਾ ਮੋਟਾ ਜਾਣਦੇ ਹਾਂ। ਮੁਨਸਫ ਮਿਥ ਲਈਏ, ਮਹਾਤਮਾ ਗਾਂਧੀ ਅਤੇ ਅਬੁਲ ਕਲਾਮ ਆਜ਼ਾਦ, ਇੱਕ ਹਿੰਦੂ ਅਤੇ ਇੱਕ ਮੁਸਲਮਾਨ, ਅਸੀਂ ਹਿੰਦੂ ਆਪਣਾ ਧਰਮ ਦੇਸ਼ ਦੀ ਵੰਡ ਤੋਂ ਵਾਰ ਦਿੰਦੇ ਹਾਂ ਅਤੇ ਤੁਸਾਂ ਤੋਂ ਭੇਟ ਨਹੀਂ ਮੰਨਾਂਗੇ, ਪਰ ਤੁਸੀਂ ਵੀ ਆਪਣੀ ਤੁਸਬੀ ਮੰਗ ਪਾਕਿਸਤਾਨ ਅੱਡ ਮੰਗਣ ਦੀ ਛੱਡੋ। ਮੁਸਲਮਾਨ ਕਿਹਾ, ਇਹ ਕਿਵੇਂ ਹੋ ਸਕਦਾ ਏ? ਅਸੀਂ ਇਹ ਮੰਨਣ ਨੂੰ ਤਿਆਰ ਨਹੀਂ। ਤਾਂ ਹਿੰਦੂ ਕਿਹਾ, ਮੈਂ ਵੀ ਤੇਰੇ ਨਾਲ ਛੋਹਣ ਨੂੰ ਤਿਆਰ ਨਹੀਂ, ਵੱਡਾ ਤੁਸਬੀ ਦੇਸ਼ ਘਾਤੀ ਹੈ, ਜੋ 100 ਗੁਣਾ ਹਰ ਦੋਸ਼ੀ ਨਾਲੋਂ ਵੀ ਦੋਸ਼ੀ ਹੈ, ਸੋ ਤੂੰ ਹੀ ਹੈ। ਇਸ ਬਹਿਸ ਵਿੱਚ ਹਾਕਮ ਨੇ ਕਿਹਾ, ਤੁਸਾਂ ਤੇ ਹੋਰ ਹੀ ਪਾਸੇ ਪੈ ਵਕਤ ਖਾ ਲਿਆ ਹੈ। ਹੱਛਾ, ਹੁਣ ਅਗਲੀ ਤਰੀਕੇ ਤੁਹਾਡੀ ਬਹਿਸ ਅਸਲੀ ਕਾਨੂੰਨੀ ਸੁਣਾਂਗੇ। ਤਾਂ ਹਿੰਦੂ ਵਕੀਲ ਕਿਹਾ, ਐਸੇ ਗਊ ਘਾਤੀ ਦੇਸ਼ ਘਾਤੀ ਦੇ ਨਾਲ ਲੱਗਣ 'ਤੇ ਕੀ ਮੱਥੇ ਲੱਗਣ ਕਰ ਵੀ ਬਿਰਤੀ ਸੁੱਧ ਬੁੱਧ ਨਹੀਂ ਰਹਿੰਦੀ? ਮੈਂ ਵੀ ਸਰਸੇ ਜਾਂਦਾ ਰਿਹਾ ਹਾਂ, ਤਦੋਂ ਤੰਬਾਕੂ ਅਤੇ ਲਾਲ ਮਿਰਚਾਂ ਹੀ ਦਿਸਦੀਆਂ ਸਨ ਬਾਜ਼ਾਰ ਵਿੱਚ। ਸਤਿਗੁਰੂ ਜੀ 1500 ਕੁਵੇਲੇ ਆਏ ਚੁਚਾਲ। ਸਭ ਸੰਗਤ ਨੂੰ ਦੂਰੋਂ ਹੀ ਕਾਰ ਦਾ ਚਾਨਣ ਹੁੰਦਾ ਦੇਖ ਚਾਹ ਚੜ੍ਹ ਗਿਆ। ਸਭ ਭੱਜੇ ਆਏ ਚਰਨੀ ਲੱਗੇ। ਸਤਿਗੁਰੂ ਜੀ ਕਾਰ ਦੇ ਉੱਪਰ ਖੜੋ ਕੇ ਹੱਥ ਜੋੜ ਕੇ ਖਿੜੇ ਮਸਤਕ ਸਤਿ ਸ੍ਰੀ ਅਕਾਲ ਕਹੀ ਸਭ ਨੂੰ ਅਤੇ ਸਭ ਸਿੱਖਾਂ ਨੂੰ ਸਿੰਜਾਣ ਸਿੰਜਾਣ ਨਾਲੋਂ ਨਾਲ ਕਹੀ ਜਾਂਦੇ ਅਤੇ ਬੜਾ ਖਿੜ ਹੱਸ ਕੇ ਕਿਹੋ ਨੇ ਭਾਈ ਗੁਰਮੁਖੋ ਗੁਰਸਿੱਖੋ ਪਿਆਰਿਓ ਜਿਵੇਂ ਮੈਂ ਤੁਹਾਨੂੰ ਨਾਲੋਂ ਨਾਲ ਸਤਿ ਸ੍ਰੀ ਅਕਾਲ ਕਹੀ ਹੈ ਤੁਸੀਂ ਵੀ ਮੈਨੂੰ ਪਾਲੋ ਪਾਲ ਖੜੋ ਕੇ ਦਰਸ਼ਨ ਦਿਓ ਅਤੇ ਕਿਹੋ ਨੇ ਤੁਹਾਨੂੰ ਮੇਰੀ ਇੱਕ ਦੀ ਸਿੱਖ ਰਹਿੰਦੀ ਏ ਜਿਵੇਂ ਮੈਨੂੰ ਉਸ ਪਰਦੇਸੀ ਪ੍ਰੀਤਮ ਦੀ ਰਹਿੰਦੀ ਏ ਪਰ ਮੇਰਾ ਦਿਲ ਇੰਨੀ ਦਿਨੀ ਦੋ ਪਾਸੀ ਵੰਡਿਆ ਹੋਇਆ ਏ ਜੇ ਇੱਥੇ ਆਉਂਦਾ ਹਾਂ ਤਾਂ ਪਿੱਛੋਂ ਜੋ ਨਹੀਂ ਪੈ ਨਿਕਲਦੇ ਉਹਨਾਂ ਦਾ ਫਿਕਰ ਝੋਰਾ ਖਾਂਦਾ ਏ ਅਤੇ ਪਿਛਲੇ ਜ਼ਿਲ੍ਹਿਆਂ ਲਾਹੌਰੋਂ ਪਾਰਦਿਆਂ ਵੱਲ ਜਾਂਦਾ ਹਾਂ ਤਾਂ ਤੁਹਾਡਾ ਫਿਕਰ ਰਹਿੰਦਾ ਹੈ ਅਤੇ ਤੁਰਕ ਬੜੇ ਅੜਬ ਅਤੇ ਤਕੜੇ ਹਨ ਮਤ ਕੋਈ ਸਿੱਖਾਂ ਲਈ ਵਕਤ ਨਾ ਵਧਾਉਂਦੇ ਹੋਣ ਸਭ ਸੰਗਤ ਪਾਲੋ ਪਾਲ ਹੋ ਖੜੋਤੀ ਤਾਂ ਸਤਿਗੁਰੂ ਜੀ ਬੜੀ ਸਨੇਹ ਪ੍ਰੀਤ ਭਰੀ ਨਜ਼ਰ ਨਾਲ ਸਿੱਖਾਂ ਵੱਲੋਂ ਵੇਖ ਸੇਵਕਾਂ ਦਾ ਤਨ ਮਨ ਨਿਹਾਲ ਕਰ ਦਿੱਤਾ ਅਤੇ ਕੋਠੀ ਜਾ ਬੈਠੇ ਸਾਹਜ ਨਾਲ ਬਚਨ ਕੀਤੇ ਕਿ ਉੱਧਰ ਬੜੀ ਹਲਚਲੀ ਮੱਚੀ ਹੋਈ ਹੈ ਅਸੀਂ ਕਹਿ ਤੇ ਬਥੇਰਾ ਆਏ ਹਾਂ ਪਰ ਉਤਨਾ ਗੌਲਦੇ ਨਹੀਂ ਸਿੱਖ ਜਿਤਨਾ ਚਾਹੀਦਾ ਹੈ ਅਤੇ ਬਚਨ ਕੀਤਾ ਦਿੱਲੀ ਅੰਮ੍ਰਿਤਸਰ ਲਾਹੌਰ ਲੁਧਿਆਣੇ ਕਈ ਵਾਰ ਮੈਂ ਇਹਨਾਂ ਦਿਨਾਂ ਵਿੱਚ ਆਇਆ ਗਿਆ ਫਿਰਦਾ ਰਿਹਾ ਹਾਂ ਅਤੇ ਬੜੇ ਸਿੱਖਾਂ ਅਤੇ ਕਾਂਗਰਸੀ ਨੇਤਾਵਾਂ ਨੂੰ ਵੀ ਮਿਲਿਆ ਹਾਂ ਧੋਖੇ ਤੋਂ ਬਚਣਾ ਸਤਿਗੁਰੂ ਜੀ ਪਾਸ 1600 ਹਵਾਲਦਾਰ ਜੱਗ ਮਲੇਰੇ ਵਾਲਾ ਅਤੇ ਜ਼ਿਲ੍ਹੇਦਾਰ ਅਤੇ ਜ਼ਹੀਰੋਦੀਨ ਅੰਮ੍ਰਿਤਸਰ ਵਾਲਾ ਆਏ ਦਰਵਾਜ਼ੇ ਤੋਂ ਬਾਹਰਲੇ ਪਾਸੇ ਕੁਰਸੀਆਂ 'ਤੇ ਬੈਠੇ ਜੱਗ ਮਲੇਰੇ ਦੇ ਮੁਸਲਮਾਨਾਂ ਮੁਕੱਦਮੇ ਕਤਲ ਅਤੇ ਜ਼ਮਾਨਤਾਂ ਵਿੱਚ ਫਸਿਆਂ ਦੀ ਬਾਬਤ ਅਤੇ ਦੋਸ਼ ਦੀ ਬਦਲਦੀ ਹਾਲਤ 'ਤੇ ਜਨਾਹ ਅਤੇ ਗਾਂਧੀ ਜਵਾਹਰ ਲਾਲ ਦੇ ਖਿਆਲਾਂ ਖਬਰਾਂ ਬਾਬਤ ਵਿਚਾਰ ਵਟਾਂਦਰਾ ਗੱਲਾਂ ਹੋਈਆਂ ਹਾਸ ਬਿਲਾਸ ਵੀ ਹੁੰਦਾ ਰਿਹਾ ਸਿੱਖ ਵੀ ਕੋਲ ਖੜ੍ਹੇ ਸੁਣਦੇ ਸੀ ਮੁਸਲਮਾਨ ਵੀ ਕੁਝ ਸੀ ਜ਼ਹੀਰੋਦੀਨ ਆਪਣੀ ਬੰਦੂਕ ਇੱਕ ਆਦਮੀ ਨੂੰ ਦੇ ਪਰੇ ਬਹਾਇਆ ਹੋਇਆ ਸੀ ਸਤਿਗੁਰੂ ਜੀ ਮੈਨੂੰ ਨੇੜੇ ਸੱਦ ਕੰਨ ਵਿੱਚ ਕਿਹਾ ਤੂੰ ਕੋਲ ਜਾ ਕੇ ਦੇਖ ਬੰਦੂਕ 303 ਹੈ ਜਾਂ ਦੂਜੀ ਹੈ ਮੈਂ ਬੰਦੂਕ ਦੇਖਣ ਗਿਆ ਅਤੇ ਸਤਿਗੁਰੂ ਜੀ ਉਹਨਾਂ ਪਾਸੋਂ ਉੱਠ ਕੇ ਅੰਦਰ ਚਲੇ ਗਏ ਅਤੇ ਕੋਠੀ ਵਿੱਚ ਬਚਨ ਕੀਤੋ ਨੇ ਦਸਮ ਜੀ ਨੂੰ ਵੀ ਧੋਖੇ ਨਾਲ ਪਠਾਨ ਕਟਾਰ ਮਾਰੀ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਹਸ਼ਮਤ ਖਾਂ ਚੱਠੇ ਧੋਖੇ ਨਾਲ ਤਲਵਾਰ ਮਾਰੀ ਸੀ ਇਸ ਖਿਆਲੋਂ ਹੀ ਮੈਂ ਅੰਦਰ ਆ ਗਿਆ ਹਾਂ ਇਹ ਸਭ ਜੱਗ ਮਲੇਰਿਓਂ ਮਿਲ ਆਏ ਅਤੇ ਤੁਰਕ ਭਾਈ ਹਨ ਮਤ ਧੋਖਾ ਕਰਨ ਰਾਣੀਆਂ ਦੇ ਮੌਲਵੀ ਧਮਕੀਰੀ ਵਜਾ ਸਾਰੇ ਪਿੰਡ ਵਿੱਚ ਹੋਕਾ ਦਿੱਤਾ ਮੋਮਨੋ ਭਾਈਓ ਉਮਤੇ ਮੁਹੰਮਦ ਦੀਏ ਸਭ ਕੰਨਾਂ ਤੋਂ ਪੱਗਾਂ ਅਤੇ ਕੁੱਲੇ ਚੁੱਕ ਕੇ ਮੇਰੀ ਪੁਕਾਰ ਸੁਣੋ ਸਿੱਖਾਂ ਦੀ ਰਿਆਸਤ ਤੁਹਾਡੇ ਸਿਰ 'ਤੇ ਬਣ ਗਈ ਏ ਸ਼ਰ੍ਹਾ ਸਾਡੀ ਵੀ ਖਤਰੇ ਵਿੱਚ ਪੈ ਗਈ ਏ ਜੇ ਜੁੜ ਰਹੋਗੇ ਹੋਸ਼ ਰੱਖੋਗੇ ਤਾਂ ਬਚੋਗੇ ਸਿੱਖਾਂ ਨੂੰ ਰਾਣੀਆਂ ਵਿੱਚ ਨਾ ਵੜਨ ਦਿਓ ਅਗਲੇ ਰੋਜ਼ ਸਿੱਖ ਪਸ਼ੂ ਪੈਲੀਆਂ ਵਿੱਚੋਂ ਵਲ ਥਾਣੇ ਦੇਣ ਗਏ ਜਨਾਨੀਆਂ ਨੇ ਜ਼ਬਾਨ ਰਾਹੇ ਜਾਂਦਿਆਂ ਨੂੰ ਕੋਝੀ ਕੌੜੀ ਕਹੀ ਸਿੱਖਾਂ ਸੰਤ ਸਿੰਘ ਨੂੰ ਸਰਸੇ ਜਾ ਦੱਸਿਆ ਉਸ ਮੌਲਵੀ ਨੂੰ ਹਵਾ ਲਾਟੇ ਸੁੱਟਿਆ ਨਗਦ ਜ਼ਮਾਨਤ ਧਰਾ ਕੰਨਾਂ ਨੂੰ ਹੱਥ ਲਵਾ ਛੱਡਿਆ ਸਿੱਖਾਂ ਕਿਹਾ ਮਤ ਕੋਈ ਤੁਰਕ ਨਲੂਏ ਦਾ ਨੁਕਸਾਨ ਕਰੇ ਸਤਿਗੁਰਾਂ ਕਿਹਾ ਸਾਧ ਸੰਗਤ ਦੀ ਮਦਦ ਕਰਨ ਵਾਲੇ ਦਾ ਹਰਜ ਨਹੀਂ ਹੁੰਦਾ ਥੋੜ੍ਹੇ ਦਿਨਾਂ ਬਾਅਦ ਸੰਤ ਸਿੰਘ ਨਲੂਆ ਵੱਡਾ ਕਪਤਾਨ ਹੋ ਹਿਸਾਰ ਜਾ ਲੱਗਾ ਅਤੇ ਸਰਸੇ ਵੀ 7 ਦਿਨੀ ਜ਼ਰੂਰ ਆਉਂਦਾ ਅਤੇ ਕੋਠੀ ਵੀ ਕਦੀ ਆਉਂਦਾ ਜ਼ਰੂਰ ਇੰਨੀ ਦਿਨੀ ਸਰਕਾਰ ਵੱਲੋਂ ਪੁੱਛਿਆ ਜਾਂਦਾ ਨੌਕਰੀ ਪੇਸ਼ੇ ਵਾਲਿਆਂ ਨੂੰ, ਤੁਸਾਂ ਪਾਕਿਸਤਾਨ ਜਾਣਾ ਹੈ ਜਾਂ ਹਿੰਦੁਸਤਾਨ ਵਿੱਚ ਰਹਿਣਾ ਹੈ। ਹੱਦ ਤੇ ਦਿਨ ਜੋ ਅੱਗੋਂ ਬਣਨੇ ਸੀ, ਕਿਸੇ ਨੂੰ ਕੁਝ ਪਤਾ ਨਾ ਦਿੰਦੇ ਅੰਗਰੇਜ਼, ਜੋ ਕਿਸੇ ਦੇ ਮਨ ਆਉਂਦੀ ਅੰਦਾਜ਼ੇ ਲਾਉਂਦਾ। ਸਟੇਸ਼ਨਾਂ ਅਤੇ ਮੋਟਰਾਂ ਦੇ ਅੱਡਿਆਂ 'ਤੇ ਸਵਾਬ ਅਤੇ ਭੀੜ ਬਣੀ ਰਹਿੰਦੀ, ਬਖਤਾਵਰ ਅਤੇ ਸੁਖੱਲੇ ਰਹਿੰਦੇ। ਮਾੜਿਆਂ ਦਾ ਥੱਲੇ ਹੀ ਰੁਲਣਾ ਸਣੇ ਸਵਾਬ ਬਣਿਆ ਰਹਿੰਦਾ। ਵੱਡੇ ਆਗੂਆਂ ਨਾਲ ਬਚਨ। ਸਤਿਗੁਰੂ ਜੀ ਦਿੱਲੀ 2-3 ਵਾਰੀ ਗਏ ਗਊ ਰੱਖਿਆ ਦੇ ਸੰਬੰਧ ਵਿੱਚ। ਜਵਾਹਰ ਲਾਲ, ਮਹਾਤਮਾ ਗਾਂਧੀ ਜੀ ਅਤੇ ਸਰਦਾਰ ਪਟੇਲ ਆਦਿ ਨੂੰ ਅਤੇ ਹੋਰ ਲੀਡਰਾਂ ਅਬੁਲ ਕਲਾਮ ਆਜ਼ਾਦ ਨੂੰ ਵੀ ਮਿਲੇ। ਲਾਲਾ ਹਰਦੇਵ ਸਹਾਏ, ਜੋ ਹਿਸਾਰ ਦੇ ਜ਼ਿਲ੍ਹੇ ਸਾਤਰੌੜ ਪਿੰਡ ਦੇ ਹਨ, ਪੱਕੇ ਸਨਾਤਨੀ ਗਊ ਧਰਮੀ, ਉਹਨਾਂ ਨੂੰ ਵੀ ਨਾਲ ਲੈ ਗਏ। ਸੰਤ ਰਤਨ ਸਿੰਘ ਜੀ ਗੁਰੂ ਕੇ ਲਾਂਗਰੀ ਮੈਨੂੰ ਦੱਸਿਆ ਕਿ ਆਲਮ ਜੀ ਵੀ ਨਾਲ ਸੀ। ਰਾਜ ਭਵਨ ਵਿੱਚ ਉਸ ਵਕਤ ਡਾਕਟਰ ਭਾਰਗੋ ਵੀ ਕੋਲ ਸੀ। ਸਤਿਗੁਰੂ ਜੀ ਜਵਾਹਰ ਲਾਲ ਨੂੰ ਕਿਹਾ, ਤੁਸਾਂ ਸੁਤੰਤਰ ਹੋ ਕਾਂਗਰਸ ਦੇ ਰਾਜ ਵਿੱਚ ਗਊ ਰੱਖਿਆ ਦਾ ਵੀ ਖਿਆਲ ਰੱਖਣਾ ਅਤੇ ਸਿੱਖ ਕੌਮ ਦਾ ਵੀ। ਜਵਾਹਰ ਲਾਲ ਉੱਤਰ ਦਿੱਤਾ, ਇਹ ਵੀ ਆਪ ਕੇ ਕਹਿਣੇ ਕੀ ਬਾਤ ਹੈ, ਮੈਂ ਧਰਮ ਪੱਖ ਕੇ ਸਾਥ ਸਾਥ ਗਊ ਕਾ ਜੋ ਜਨਤਾ ਕੇ ਸਾਥ ਖੇਤੀਬਾੜੀ ਮੇਂ ਲਾਭ ਹੈ, ਵੋਹ ਵੀ ਅੱਛੀ ਤਰ੍ਹਾਂ ਜਾਣਤਾ ਹੂੰ। ਮਹਾਤਮਾ ਗਾਂਧੀ ਜੀ ਕੋ ਬਾਲਮੀਕੀ ਮੰਦਿਰ ਵਿੱਚ ਸਤਿਗੁਰੂ ਜੀ ਜਾ ਮਿਲੇ ਅਤੇ ਕਿਹਾ, ਜੇ ਤੁਸੀਂ ਪਾਕਿਸਤਾਨ ਬਣਨਾ ਮੰਨੋਗੇ ਤਾਂ ਬੜਾ ਕਤਲੇਆਮ ਹੋਵੇਗਾ, ਅਰਥਾਤ ਨਾ ਮੰਨੋ। ਗਾਂਧੀ ਜੀ ਉੱਤਰ ਦਿੱਤਾ, ਥੋੜ੍ਹੇ ਸਾਲਾਂ ਵਿੱਚ ਹੀ ਸੋ ਘਾਟਾ ਫੇਰ ਪੂਰਾ ਹੋ ਜਾਏਗਾ, ਗੋਰੇ ਚਲੇ ਜਾਣਗੇ, ਭਾਰਤ ਤਾਂ ਆਜ਼ਾਦ ਹੋ ਜਾਏਗਾ। ਤਾਂ ਸਤਿਗੁਰੂ ਜੀ ਉਹਨਾਂ ਬੀਬੀਆਂ ਜਿਨ੍ਹਾਂ ਦੇ ਮੋਢਿਆਂ 'ਤੇ ਹੱਥ ਧਰ ਫਿਰਦੇ ਤੁਰਦੇ ਸੀ, ਗਾਂਧੀ ਜੀ ਵੱਲ ਇਸ਼ਾਰਾ ਕਰਕੇ ਕਿਹਾ, ਜੇ ਇਹਨਾਂ ਦੇ ਸੱਤ ਧਰਮ ਨੂੰ ਹੱਥ ਪਿਆ ਤਾਂ ਕੀ ਕਰੋਗੇ। ਇਹ ਸੁਣ ਗਾਂਧੀ ਜੀ ਕਿਹਾ, ਜੇ ਤੋ ਠੀਕ ਹੈ, ਜੋ ਸ਼ਿਮਲੇ ਵੱਲ ਕਾਨਫਰੰਸ ਹੋਈ ਸਮੇਂ ਸਤਿਗੁਰੂ ਜੀ ਦੀ ਗੱਲ ਜਵਾਹਰ ਲਾਲ ਨਾਲ ਹੋਈ ਸੀ ਕਾਂਗਰਸ ਦੇ ਸਾਥ ਰਹਿਣ ਦੀ, ਉਸ ਸਮੇਂ 1945 ਦੀ 15 ਜੂਨ ਨੂੰ ਉਹ ਤਰੀਕ 'ਤੇ ਵਾਰਤਾ ਮੈਂ ਪਿੱਛੇ ਲਿਖ ਆਇਆ ਹਾਂ। ਇਹ ਵਾਰਤਾ ਏਕ ਸਮੇਂ ਦੀਆਂ ਜੋ ਮੈਂ ਸੱਚੀਆਂ ਜਾਣ ਸੰਤ ਰਤਨ ਸਿੰਘ ਜੀ ਦੇ ਦੱਸਣ 'ਤੇ ਲਿਖੀਆਂ ਹਨ ਅਤੇ ਇਹਨਾਂ ਦਾ ਸਬੂਤ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਜੀ ਦੀ ਜ਼ਬਾਨੀ ਆਵੇਗਾ। ਸ਼ਿਮਲੇ ਸਤਿਗੁਰੂ ਜੀ ਜਸਵੰਤ ਸਿੰਘ ਭਗਤ ਜਿਸ ਵੱਲ ਉਤਰੇ ਸੀ, ਪਾਲਾਂ ਫਲੌਰ ਦੇ ਨੇੜੇ ਦਾ ਰਾਮਗੜੀਆ ਸੇਵਕ ਸੀ, ਜਿਸ ਦਾ ਪੁੱਤਰ ਸਰਦਾਰ ਨਿਰਮਲ ਸਿੰਘ ਨਾਗਪੁਰ ਇੰਜੀਨੀਅਰ ਹੋ ਮੋਹਤਮ ਸਾਹਿਬ ਚੰਗੀ ਤਨਖਾਹ ਲੈਂਦਾ ਹੈ। ਮੈਂ ਸਤਿਗੁਰੂ ਜਗਜੀਤ ਸਿੰਘ ਜੀ ਨਾਲ ਹਜ਼ੂਰ ਸਾਹਿਬ ਜਾਣ ਸਮੇਂ ਉਸ ਦਾ ਮੇਲੀ ਬਣਿਆ, ਪਰ ਜਾਪਦਾ ਏ ਉਸ ਨੂੰ ਗ੍ਰਸਤ ਸੋਚ ਉਲਝਣ ਨੇ ਪਿੱਛੇ ਪਾ ਦਿੱਤਾ ਏ। ਵੇਲੇ ਸਿਰ ਚੇਤਾਵਨੀ। ਥੋੜ੍ਹੀ ਵਰਖਾ ਹੋਈ, ਮੁਸਲਮਾਨ ਘਾਹ ਪੱਠੇ ਵੱਲੋਂ ਤੰਗ ਹੋਏ, ਸਿੱਖਾਂ ਰਾਣੀਆਂ ਜਾਣ ਦੇ ਔਖੋਂ। ਅਰਜੀ ਦੇ ਫਾਟਕ ਜੱਗ ਮਲੇਰੇ ਹੀ ਬਣਵਾ ਲਿਆ, ਸਿੱਖ ਫਸਲਾਂ ਵਿੱਚੋਂ ਘਾਹ ਖੋਤਨੋਂ ਰੋਕਦੇ, ਤੁਰਕ ਤੀਵੀਆਂ ਸਾਥ ਲੈ ਖੇਤਾਂ ਵਿੱਚ ਜਾਂਦੇ। ਕਿਉਂਕਿ ਸਤਿਗੁਰੂ ਜੀ ਵੱਲੋਂ ਹਦਾਇਤ ਸੀ, ਭਾਵੇਂ ਤੁਰਕ ਕਿੰਨਾ ਨੁਕਸਾਨ ਕਰਨ, ਤੁਸਾਂ ਤੀਵੀਂ ਬਿਰਧ ਅਤੇ ਬਾਲ ਨੂੰ ਕੁਝ ਨਹੀਂ ਕਹਿਣਾ। ਸਿੱਖ ਕਈਆਂ ਨੂੰ ਕੋਠੀ ਭੀ ਸਣੇ ਪਸ਼ੂਆਂ ਪੱਠਿਆਂ ਨੁਕਸਾਨ ਕੀਤੇ ਕਾਰਨ ਲੈ ਆਉਂਦੇ ਸੀ। ਸੰਤਾਲਾ ਸਿੰਘ ਜੀ ਅਤੇ ਸਤਿਗੁਰੂ ਜੀ ਸਮਝਾ ਮੁਸਲਮਾਨਾਂ ਅਤੇ ਸਿੱਖਾਂ ਨੂੰ ਮੋੜ ਦਿੰਦੇ ਕਿ ਆਪੋ ਆਪਣੇ ਹੱਕ 'ਤੇ ਰਹੋ, ਇੱਕ ਨੂੰ ਦੂਜਾ ਕੁਝ ਨਾ ਕਹੋ। ਇੱਕ ਦਿਨ ਇੱਕ ਤੁਰਕ ਨੇ ਪਿੱਪਲ ਵਾਲੀ ਖੂਹੀ 'ਤੇ ਸਤਿਗੁਰੂ ਜੀ ਦੀ ਬੇਅਦਬੀ ਦਾ ਬੋਲ ਕੀਤਾ। ਕਿਰਪਾਲ ਸਿੰਘ ਝੱਬਰ ਨੇ ਚਪੇੜਾਂ ਮਾਰੀਆਂ ਅਤੇ ਗਾਲਾਂ ਕੱਢੀਆਂ ਅਤੇ ਕਿਹਾ, ਤੁਹਾਨੂੰ ਠੀਕ ਮਤ ਦੇ ਕੇ ਮਹੀਨ ਕਰਕੇ ਫੂਕ ਮਾਰ ਉਡਾ ਦਿਆਂਗੇ। ਤੁਰਕ ਕੁਝ ਭੁੱਖੇ ਮਰਦੇ, ਕੁਝ ਡਰਦੇ ਦੁਆਲੇ ਦੇ ਪਿੰਡੀ ਪਸ਼ੂ ਅਤੇ ਜੀਵ ਹੀ ਲੈ ਗਏ, ਕਿਉਂਕਿ ਤੁਰਦੇ ਮਨੁੱਖ ਸਭ ਜ਼ਿਲ੍ਹੇ ਜਾ ਪਏ ਸੀ ਅਤੇ ਮਦਦ ਕੋਈ ਨਾ ਸੀ। ਸਤਿਗੁਰੂ ਜੀ 18 ਸਾਉਣ 2004 ਬਿਕਰਮੀ 2 ਅਗਸਤ 1947 ਚੁਚਾਲੋਂ ਕਈ ਸਿੱਖ ਆਪਣੇ ਪਰਿਵਾਰਾਂ ਨੂੰ ਲੈ ਆਉਣ ਲਈ ਲਾਹੌਰੋਂ ਪਰੇ ਦੇ ਜ਼ਿਲ੍ਹਿਆਂ ਵੱਲ ਟੋਰੇ ਅਤੇ ਕਿਹਾ 10 ਅਗਸਤ ਤੋਂ ਪਹਿਲਾਂ ਲਾਹੌਰ ਲੰਘ ਆਉਣਾ, ਫਿਰ ਸਟੇਸ਼ਨਾਂ ਅਤੇ ਰਾਹਾਂ 'ਤੇ ਔਖ ਰੋਕ ਹੋ ਜਾਏਗੀ ਅਤੇ ਪੱਕੀ ਕੀਤੀ ਮੇਰੀ ਮੱਤ ਚੇਤੇ ਰੱਖਣੀ, ਆਪਣੇ 'ਤੇ ਨਹੀਂ ਤਾਂ ਮੇਰੇ 'ਤੇ ਹੀ ਤਰਸ ਕਰਨਾ, ਛੇਤੀ ਪਰਤਣਾ, ਜਿੱਚਰ ਨਾ ਆਓਗੇ ਮੈਨੂੰ ਚਿੰਤਾ ਰਹੇਗੀ। ਸਤਿਗੁਰੂ ਜੀ ਚੁਚਾਲ ਕੋਠੀ ਦੇ ਨੇੜੇ ਲੱਗਦਾ ਜੰਗਲ ਕੱਟਣ ਦਾ ਹੁਕਮ ਦਿੱਤਾ, ਸੋ ਸਿੱਖ ਕੱਟਦੇ ਕਿ ਮੱਤ ਓਹਲੇ ਕਾਰਨ ਨੁਕਸਾਨ ਹੋਵੇ, ਰਾਹਾਂ 'ਤੇ ਭੀ ਹੋਸ਼ ਨਾ ਟੁੱਲਣਾ, ਪੱਕੀ ਕੀਤੀ ਸਿੱਖਾਂ ਨੂੰ। ਸਰਸੇ ਹਿਸਾਰ ਦਿੱਲੀ ਹੋ ਰਾਤ ਕੋਠੀ ਆਉਂਦੇ ਇਸ ਵਕਤ ਜਲ ਪ੍ਰਸ਼ਾਦਾ ਦਾਲਾ ਸ਼ਰਦਾਈ ਸਾਂਝੇ ਲੰਗਰੋਂ ਗੁਰੂ ਕੇ ਅਧੀਨ ਚੱਲਦੇ ਸੀ ਅਤੇ ਤੇਲ ਸਾਬਣ ਘਿਓ ਮਿੱਠਾ ਆਪੋ ਆਪਣਾ ਸੀ। ਸਿੱਖ ਆਉਂਦੇ ਭੀ ਅਤੇ ਜਾਂਦੇ ਭੀ, ਰੇਡੀਓ ਅਤੇ ਅਖਬਾਰਾਂ ਤੋਂ ਖਬਰਾਂ ਜਬਰੀ ਅਤੇ ਬੇਸਬਰੀ ਦੀਆਂ ਸਭ ਸੁਣਦੇ। 10 ਅਗਸਤ ਤੱਕ ਜੋ ਨਿਕਲ ਆਏ ਸੋ ਸੌਖੇ ਆਏ। 11-12 ਅਗਸਤ ਨੂੰ ਲਾਹੌਰ ਗੱਡੀ ਵੱਢੀ ਗਈ ਹਿੰਦੂਆਂ ਸਿੱਖਾਂ ਦੀ ਅਤੇ ਲਾਈਨ ਵੀ ਪੁੱਟੀ ਗਈ ਸ਼ਾਹਦਰੇ ਵੱਲੋਂ। 15 ਅਗਸਤ 1947 ਰੇਡੀਓ 'ਤੇ ਬੋਲਿਆ ਗਿਆ ਕਿ ਭਾਰਤ ਆਜ਼ਾਦ ਹੋ ਗਿਆ ਹੈ। 18 ਅਗਸਤ 2 ਭਾਦਰੋਂ 2004 ਬਿਕਰਮੀ ਨੂੰ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਹੱਦ ਸੁਣਾਈ ਗਈ। ਮੁਸਲਮਾਨਾਂ ਅਤੇ ਹਿੰਦੂਆਂ ਸਿੱਖਾਂ ਦੀ ਕੱਟ ਵੱਢ ਕਈ ਦਿਨਾਂ ਤੋਂ ਹੋ ਰਹੀ ਸੀ। ਰਾਵਲਪਿੰਡੀ, ਪੰਜੇ ਸਾਹਿਬ, ਪਿਸ਼ੌਰ ਵੱਲ ਅਤੇ ਅੰਮ੍ਰਿਤਸਰ ਤਰਨ ਤਾਰਨ ਵੱਲ, ਪਰ ਹੱਦ ਸੁਣਾਉਣ ਅੰਗਰੇਜ਼ਾਂ ਦੀ ਤੋਂ ਬਾਅਦ ਤਾਂ ਹੱਦ ਹੀ ਨਾ ਰਹੀ। ਜੋ ਬਿੱਲਾ ਚਾਹੁੰਦਾ ਸੀ ਅਤੇ ਚਿਰ ਤੋਂ ਆਉਂਦਾ ਸੀ ਕਿ ਆਉਣ ਵੇਲੇ ਹਿੰਦੁਸਤਾਨ ਵਿੱਚ ਲੰਡਨੋਂ ਕੁਝ ਲੈ ਕੇ ਨਹੀਂ ਆਏ ਅਤੇ ਜਾਣ ਵੇਲੇ ਕੁਝ ਰਹਿਣ ਨਹੀਂ ਦੇਣਾ, ਸੋ ਬੇਦ ਬਣੀ ਹੈ। ਜੋ ਕਹਿੰਦਾ ਸੀ ਸੋ ਬੇਈਮਾਨ ਬਿੱਲੇ ਕਰ ਵਿਖਾਈ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਭਵਿੱਖਤ ਵਾਕ ਕੀਤਾ ਸੀ, ਬਾਅਦ ਫਰੰਗੀ ਜਾਣ ਕੇ ਹੀਜ ਕਰੇਂਗੇ ਰਾਜ, ਭਾਰਤ ਕਤਲ ਕਰਾਏਂਗੇ ਆਪਣੇ ਹਿੱਤ ਕੇ ਕਾਜ, ਸੋ ਵਰਤਿਆ। ਗੁਰਾਂ ਸਰਾਫ ਨਹੀਂ ਸੀ ਦਿੱਤਾ ਇਹ ਤਾਂ ਭਾਰਤ ਦੇ ਲੋਕਾਂ ਦੀ ਮੱਤ ਤੋਂ ਆਉਣ ਵਾਲੇ ਸਮੇਂ ਦਾ ਅੰਦਾਜ਼ਾ ਲਾ ਦੱਸਿਆ ਸੀ ਪਹਿਲੋਂ ਹੀ, ਜੋ ਸਤਿਗੁਰੂ ਪ੍ਰਤਾਪ ਸਿੰਘ ਜੀ ਮਹਾਤਮਾ ਗਾਂਧੀ ਜੀ ਨੂੰ ਕਿਹਾ ਸੀ। ਬੀਬੀਆਂ ਵੱਲ ਇਸ਼ਾਰਾ ਕਰਕੇ ਜੇ ਇਹਨਾਂ ਦੇ ਸਤ ਧਰਮ ਨੂੰ ਹੱਥ ਪਿਆ ਤਾਂ ਕੀ ਕਰੋਗੇ। ਤਦੋਂ ਤਾਂ ਗਾਂਧੀ ਜੀ ਕਿਹਾ ਸੀ ਜੇ ਤੋ ਠੀਕ ਹੈ, ਪਰ ਸੋਚਿਆ ਕੁਝ ਨਾ, ਸੋ ਹੀ ਕੀਤੀ ਜੋ ਬਾਣੀਏ ਕਰਦੇ ਹਨ। ਇੱਜ਼ਤ ਪੱਤ ਧਰਮ ਅਣਖ ਸੂਰਮਤਾਈ ਨੂੰ ਤਜ ਮਨ ਮਰਜ਼ੀ ਅਤੇ ਮਾਇਆ ਨੂੰ ਮਰ ਲੈਣਾ, ਮਖਟੂਆ ਅਤੇ ਗਲ ਕਟੂਆਂ ਵਾਂਗੂ। ਸਤਿਗੁਰੂ ਜੀ ਸਭ ਹਿਸਾਬ ਲਾ ਕੇ ਹੀ ਕਿਹਾ ਸੀ ਤੁਸੀਂ ਪਾਕਿਸਤਾਨ ਬਣਨਾ ਮੰਨੋਗੇ ਤਾਂ ਬੜਾ ਕਤਲੇਆਮ ਹੋਵੇਗਾ। ਸਤਿਗੁਰੂ ਜੀ ਜੇ ਗਾਂਧੀ ਜੀ ਅਤੇ ਜਵਾਹਰ ਲਾਲ ਜੀ ਨੂੰ ਮਿਲਦੇ ਸੀ ਤਾਂ ਮੌਲਾਨਾ ਅਬੁਲ ਕਲਾਮ ਆਜ਼ਾਦ, ਸਰਹੱਦੀ ਗਾਂਧੀ ਖਾਨ, ਅਬਦੁਲ ਗੁਫਾਰ ਖਾਂ ਨੂੰ ਵੀ ਮਿਲਦੇ ਸੀ ਅਤੇ ਦਿਲ ਦੀਆਂ ਖੁੱਲ੍ਹ ਕੇ ਕਰਦੇ ਸੀ। ਖਾਨ ਅਬਦੁਲ ਗੁਫਾਰ ਖਾਂ ਸਰਹੱਦੀ ਦੀ ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਰਾਏ ਸੀ ਹਿੰਦੁਸਤਾਨ ਦੇ ਟੋਟੇ ਨਾ ਹੋਣ। ਹਿੰਦੂ, ਮੁਸਲਮਾਨ, ਸਿੱਖ, ਈਸਾਈ, ਪਾਰਸੀ ਜਿਵੇਂ ਹਜ਼ਾਰਾਂ ਵਰਸਾਂ ਤੋਂ ਮਿਲ ਵੱਸਦੇ ਹਨ ਵਸਣ, ਵਿਦੇਸ਼ੀ ਲੰਡਨ ਚਲੇ ਜਾਣ ਅਤੇ ਅਸੀਂ ਆਪੋ ਵਿੱਚ ਵਜ਼ੀਰੀਆਂ, ਨੌਕਰੀਆਂ, ਹੋਰ ਸੁੱਖ ਦੁੱਖ ਦੇ ਹੱਕ ਬਹਿ ਕੇ ਭਰਾਵਾਂ ਵਾਂਗੂ ਵੰਡ ਲਈਏ, ਵਸੀਏ ਯਾਦ ਹੋ। ਸਤਿਗੁਰੂ ਜੀ ਦਾ ਅਤੇ ਰਾਜਗੋਪਾਲ ਆਚਾਰੀਆ ਜਿਹਿਆਂ ਦਾ ਵੀ ਇਹੋ ਮਤਾ ਸੀ ਕਿ ਮਜ਼ਹਬ ਭਾਵੇਂ ਕਿੰਨੇ ਹਨ ਪਰ ਹਿੰਦੀ ਸਭ ਇੱਕ ਹਨ। ਅਸੀਂ ਸਭ ਹਿੰਦੀ ਹੈਂ, ਹਮ ਵਤਨ ਹੈਂ, ਹਿੰਦੁਸਤਾਨ ਹਮਾਰਾ ਦੇ ਅਰਥ ਦੀ ਪਾਲਣਾ ਕਰੀਏ। ਪਹਿਲੋਂ ਗਾਂਧੀ ਅਤੇ ਜਵਾਹਰ ਲਾਲ ਆਦਿ ਵੀ ਇਹੋ ਚਾਹੁੰਦੇ ਸੀ, ਪਰ ਜਦ ਅੰਗਰੇਜ਼ਾਂ ਦੀ ਚਾਲ ਪਾੜੋ ਅਤੇ ਰਾਜ ਕਰੋ ਅਤੇ ਜਨਾਹ ਇਹਨਾਂ ਦੇ ਕਹੇ ਨਾ ਹੀ ਮੁੜਿਆ ਤਾਂ ਇਹ ਪੀਓ ਦੇ ਜਿਹੇ ਹੀ ਹੋ ਗਏ। ਵਿੰਗੇ ਜਾਂਦੇ ਜਨਾਹ ਦੇ ਮਗਰ ਮਗਰ ਫਿਰ ਮੁੜ ਮੁੜ ਮਿਲ ਕੇ ਏਡਾ ਨਾ ਮਸ਼ਹੂਰ। ਵਿੰਗੇ ਜਾਂਦੇ ਜਨਾਹ ਦੇ ਮਗਰ ਮਗਰ ਫਿਰ ਮੁੜ ਮੁੜ ਮਿਲ ਕੇ ਏਡਾ ਨਾ ਮਸ਼ਹੂਰ ਜਨਾਹ ਦਾ ਕੀਤਾ ਹੀ ਗਾਂਧੀ ਸੀ। ਇਹ ਸਭ ਹਾਲ ਅਬੁਲ ਕਲਾਮ ਆਜ਼ਾਦ ਨੇ ਹਮਾਰੀ ਆਜ਼ਾਦੀ ਕਿਤਾਬ ਵਿੱਚ ਲਿਖਿਆ ਹੈ। ਆਜ਼ਾਦ ਨੇ ਤਾਂ 288 ਪੰਨੇ 'ਤੇ ਲਿਖਿਆ ਹੈ। ਇਸਸੇ ਇਹ ਖਿਆਲ ਪੈਦਾ ਕੀਆ ਜਾਤਾ ਹੈ ਕਿ ਦੁਨੀਆ ਕੇ ਕੁਝ ਹਿੱਸੇ ਪਾਕ ਔਰ ਕੁਝ ਨਾਪਾਕ ਹੈ। ਪਾਕ ਔਰ ਨਾਪਾਕ ਇਲਾਕੋਂ ਕੀ ਜਿਹ ਤਕਸੀਮ ਸਰਾਸਰ ਗੈਰ ਇਸਲਾਮੀ ਹੈ, ਬਲਕਿ ਇਸਲਾਮ ਕੇ ਵਰਖਿਲਾਫ ਹੈ। ਇਸਲਾਮ ਐਸੀ ਤਕਸੀਮ ਕੋ ਤਸਲੀਮ ਨਹੀਂ ਕਰਤਾ। ਹਾਂ, ਹਜ਼ਰਤ ਅਰਥਾਤ ਮੁਹੰਮਦ ਸਾਹਿਬ ਫਰਮਾਤੇ ਹੈਂ, ਖੁਦਾ ਨੇ ਪੂਰੀ ਦੁਨੀਆ ਕੋ ਮੇਰੇ ਲੀਏ ਮਸਜਿਦ ਬਣਾਇਆ ਹੈ। ਜੇ ਜਿੰਨਾਹ ਨੇ ਹਿੰਦੁਸਤਾਨ ਨੂੰ ਫਨਾਹ ਕਰਨਾ ਆਰੰਭਿਆ ਅਤੇ ਨਾ ਟਲਿਆ ਤਾਂ ਗਾਂਧੀ ਹੋਰਾਂ ਪੀ ਤਾਂ ਭਾਰਤ ਦੇ ਕਤਲ ਹੋਣ ਨੂੰ ਮੰਨ ਲਿਆ ਹੈ। ਇਹ ਧਰਮੀ ਤਦ ਰਹਿੰਦੇ ਜੇ ਇਸ ਕਤਲੇਆਮ ਬੇਇੱਜ਼ਤੀ ਬੇਧਰਮੀ ਦੇ ਹੋਣ 'ਤੇ ਦਸਤਖਤ ਨਾ ਕਰਦੇ। ਅਸਲ ਗੱਲ ਇਹ ਹੈ ਕਿ ਜੋ ਗੱਲ ਜਿੰਨਾਹ ਕਹਿੰਦਾ ਸੀ, ਅਸੀਂ ਮੁਸਲਮਾਨ ਹਿੰਦੂਆਂ ਦੇ ਮਤ ਹਿੱਤ ਨਹੀਂ ਰਹਿ ਸਕਦੇ, ਉਹ ਗੱਲ ਭਾਵੇਂ ਉਸ ਦੀ ਠੀਕ ਸੀ ਪਰ ਬੇਸਮਝੀ ਦੀ ਭਰੀ ਹੋਈ ਸੀ। ਅਬੁਲ ਕਲਾਮ ਆਜ਼ਾਦ ਲਿਖਦਾ ਹੈ, ਮੇਰੇ ਨਜ਼ਦੀਕ ਬੁਝਦਲੀ ਕੀ ਬਾਤ ਹੈ ਕਿ ਮੈਂ ਆਪਣੀ ਅਬਾਈ ਜਾਇਦਾਦ ਅਰਥਾਤ ਬਾਪ ਦਾਦੇ ਵਾਲੀ ਜਾਇਦਾਦ ਸੇ ਦਸਤ ਬਰਬਾਦ ਹੋ ਜਾਊਂ ਔਰ ਉਸਕੇ ਏਕ ਟੁਕੜੇ ਪਰ ਕਾਇਨਾਤ ਕਰੂੰ। ਪੰਨਾ 299 ਭਾਵ ਵੱਡਿਆਂ ਦੀ ਸਾਰੀ ਜਾਇਦਾਦ ਤੋਂ ਹੱਥ ਧੋ ਕੇ ਇੱਕ ਟੁਕੜੇ 'ਤੇ ਰਾਜ਼ੀ ਹੋ ਜਾਣਾ ਬੇਦਲੀ ਅਤੇ ਕਮਜ਼ੋਰੀ ਦੀ ਗੱਲ ਹੈ। ਅਤੇ ਜੋ ਅਬੁਲ ਕਲਾਮ ਜੀ ਕਹਿੰਦੇ ਸੀ, ਜੇ ਹਿੰਦੁਸਤਾਨ ਵੰਡਿਆ ਨਾ ਜਾਵੇ ਤਾਂ ਮੁਸਲਮਾਨ ਹਿੰਦੂਆਂ ਦੇ ਅਧੀਨ ਨਹੀਂ ਹੋਣਗੇ, ਸਾਵੇਂ ਹੋਣਗੇ, ਅਤੇ ਜੇ ਵੱਖਰਾ ਟੋਟਾ ਲੈਣਗੇ ਤਾਂ ਨੁਕਸਾਨ ਵਿੱਚ ਰਹਿਣਗੇ ਅਤੇ ਹਿੰਦੂਆਂ ਦੇ ਤਰਸ 'ਤੇ ਰਹਿਣਾ ਪਵੇਗਾ। ਉਹ ਗੱਲ ਵੀ ਹੁਣ ਵਰਤੀਂਦੀ ਵੇਖੀ ਦੀ ਹੈ। ਜੋ ਮੁਸਲਮਾਨ ਭਾਰਤ ਵਿੱਚ ਰਹਿ ਗਏ ਹਨ, ਉਹਨਾਂ ਦੀ ਕੋਈ ਹਿੰਦੂਆਂ ਦੀ ਬਹੁਸੰਮਤੀ ਵਿੱਚ ਸੁਣਵਾਈ ਨਹੀਂ ਅਤੇ ਦੋ ਟੋਟੇ ਪਾਕਿਸਤਾਨ ਦੇ ਜੋ ਹੋ ਗਏ ਹਨ, ਇਹ ਵੀ ਨੁਕਸਾਨ ਹੀ ਮੁਸਲਮਾਨਾਂ ਦਾ ਹੋਇਆ ਹੈ ਕਿ ਇੱਕ ਦੂਜੇ ਦੀ ਮਦਦ ਨਹੀਂ ਕਰ ਸਕਦੇ। ਮੁਹੰਮਦ ਅਲੀ ਜਿਨਾਹ ਨੇ ਨਾ ਸੋਚਿਆ ਮਜ਼ਹਬੀ ਤੁਸਬ ਅਤੇ ਬੇਦਲੀ ਕੀਤੀ ਹੈ, ਉਹ ਹੀ ਗਾਂਧੀ ਹੋਰਾਂ ਕੀਤੀ ਹੈ। ਚੰਗਾ, ਜੇ ਨਹੀਂ ਮੰਨਦੇ ਤਾਂ ਸਗੋਂ ਸਾਡੇ ਤਲੇ ਹੀ ਰਹਿਣਗੇ। ਜੋ ਹੁਣ ਹੋ ਗਿਆ ਅਤੇ ਹੋ ਰਿਹਾ ਹੈ, ਹਿੰਦੂਪੁਣਾ ਹੀ ਮੁਸਲਮਾਨਾਂ ਅਤੇ ਸਿੱਖਾਂ ਨੂੰ ਦਬਾਅ ਖਾ ਰਿਹਾ ਹੈ, ਦੁੱਖ ਨਾਲ ਕਹਿਣਾ ਪੈਂਦਾ ਹੈ।